गुजरी महला तीजा राम राम सब को कह।
एक पंडित गुरु साहब के पास आया श्री गोइंदवाल साहब से, वो कहन लगा महाराज राम राम ही करना है ना, राम राम कर सकते हैं। सुन के महाराज साहब कहते भाई राम नहीं कहा जाता, राम दे राम कहन मैं भेद है, जिन्हें कबीर जी ने कहता मैं एक विचार, सोई राम सवे कहे सोई कौत कहार जी।
राम राम सब को कह,
रमिया होया राम है, राम है सब कोई इस तरह कहता है। जिस प्रकार जलन जट नू किसी ने पूछा सी तू केड़े राम की उपासना करना है, एक राम दशरथ का बेटा, एक राम घट घट में लेटा, एक राम का सगल पसारा, एक राम सबू से न्यारा, कौन राम दशरथ का बेटा, कौन राम घट घट में लेटा, कौन राम का सगल पसारा, कौन राम सबू से न्यारा। कहिंदा सकार राम दशरथ का बेटा, कार राम घट घट में लेटा, बिंदु राम का सगल पसारा, निर्गुण राम सबू से न्यारा। इस प्रकार राम के कहने च फर्क है। महाराज कहते रमे राम है राम है, कई ने बलभद्र नू राम मनिया, किसी ने परशुराम नू राम मनिया, किसी ने श्री रामचंद्र त्रेते के अवतार नू राम मनिया है। इं राम राम तो सारी दुनिया कही जाती है मुखों, मावा कहदिया कहो पुत्ता राम राम, खेती बीजन लगते ता राम राम, इं सब कोई दुनिया कहती है
कहे राम ना हो।
इस प्रकार कसम मात्र से राम की प्राप्ति नहीं हो सकती, राम का रूप नहीं होईदा, कसम तो सारी दुनिया कही जाती है, कोई मनी राम, कोई दुध राम, कोई मखनी राम, क्यों राम राम सारे ही जोड़ी फिरते हैं, कहने करके राम की प्राप्ति नहीं हो सकती।
गुर प्रसादी राम मन वसै,
जो सतगुरों की कृपा करके राम का नाम मन विच वस जाता है
ता फल पावै
कोई ब्रह्म ज्ञान रूपी फल, मुक्त रूपी फल नू, कोई स्वरूप की सख्यातता रूपी फल नू, अधिष्ठान स्वरूप दे विच सारी अध्यास वस्तु जिनी है, इस जान के अधिष्ठान विच जुड़न रूप फल नू कोई कोई करोड़ा जो गला अधिकारी है जो पाउंदा है।
अंतर गोविंद जिस लागै प्री,
ये सिंधु आदि गुरु हो कृपा करके सानू दसो किस प्रकार राम राम कहना चाहिदा है, ता सतगुरु जी बख्शिश करके फरमाउंदे हन।
अंतर गोविंद जिस लागै प्री,
हे भाई जिस दे पुरख दे अंदर गोविंद परमेश्वर दी गो इंद्रियां दा जो प्रकाशक चेतन है, गो पृथ्वी दा जो बिंद रख्या करने वाला है, प्राप्त गुरां दी बाणी करके जो प्राप्त होण जो गोविंद है, जिन्हां दे हिरदे दे अंदर प्रीति लग जांदी है, महाराज दे मिलन दा प्रेम लग जांदा हर वक्त,
हर तिस कदे ना विसरै।
महाराज प्रीति लगन दा की किस प्रकार मतलब है, कहिंदे हर तिस कदे ना विसरै, प्रीति दा फल है हरी उनू कदे भुलदा ही नहीं, हर वक्त चेते आउंदा है,
हर हर करह सदा मन की।
उन्हां नू क्यों नहीं भुलदा, महाराज कहिंदे हर हर दा अभ्यास करदे सदा मन करके, चितवनी करके, हर वक्त रसना करके, सदा महाराज साहब नू चीत चित दे अंदर मनन करके, गुरां दे उपदेश द्वारा सरवण करके, ओ हर हर परमेश्वर जो हरी पापा हरी हरती पापा नी दुष चित विसमृता, जो सारे पापा नू हरन वाला है, जिस परमेश्वर के नाम का उच्चारण करते सदा मनन करके, गुरां द्वारा चित दे विच निध्यासन करते हैं।
रहाओ हिरदय जिन कै कपट वसै,
कई महाराज जाप उत्तों करदे है ते छलवल बड़ा करदे है, ता सुन के महाराज फरमाउंदे हन हे भाई
हिरदय जिन कै कपट वसै,
हिरदे च भाई छल वसदा है, कदे किसी ना छल कर लिया, कदे किसी ना 420 कर लिया, इस प्रकार जिन्हां दे हिरदे च कपट वसदा है।
बाहरहु संत कहाहे,
संत पखंडी है, बाहरों अपने आप नूं संत कहाउंदे हन, भेख बना लिया, साधुआं दा ग्रिस्त छड़ दिता,
तृष्णा मूल ना चुकई,
उन्हां दी रसां कसां दी भोगां दी तृष्णा मूल उका ही नहीं चुकी जांदी, हर वक्त भोगां नूं चाहुंदे, हर वक्त रस कस खाणे चाहुंदे हन, कदे छोरीएदार बना के कुकड़ां दा रस पा के पी लिया, कदे कुछ कदे कुछ, कदे शराब पी ली, कदे साधां नूं पी साधां नाल, क्यों तृष्णा उन्हां दी रसां कसां दी मूल उका ही चक्की नहीं जांदी है।
अंत गए पछता,
ऐसे पुरख जेड़े है उन्हां नूं आत्मानंद दी प्राप्ति नहीं होवेगी, अंत नूं अपने जीवन नूं ਗੁਆ ਕੇ ਐਵੇਂ ਮਨੁੱਖਾ ਜਨ ਨੂੰ ਪਸ਼ਚਾਤਾਪ ਕਰਦੇ ਦੁਨੀਆਂ ਤੋਂ ਕੁਛ ਕਰਕੇ ਚਲੇ ਗਏ।
ਅਨੇਕ ਤੀਰਥ ਜੇ ਯਤਨ ਕਰ,
ਜੇ ਮਹਾਰਾਜ ਤੀਰਥਾਂ ਤੇ ਨਾਲੇ ਫੇਰ ਨੀ ਉਹ ਸ਼ੁੱਧ ਹੋਣਗੇ ਐਸੇ ਪੁਰਖ। ਮਹਾਰਾਜ ਕਹਿੰਦੇ ਜੇ ਅਨੇਕ ਕਰਕੇ ਤੀਰਥਾਂ ਦੇ ਭਾਈ ਯਾਤਰਾ ਦਾ ਯਤਨ ਕਰੇ, 68 ਤੀਰਥਾਂ ਦੇ ਵੀ ਇਸ਼ਨਾਨ ਕਰਿਆ ਆਵੇ, ਅਨੇਕਾਂ ਤੀਰਥਾਂ ਦੇ ਉੱਤੇ ਜੇ ਕਰਕੇ ਫਿਰ ਸਾਧਨ ਕਰਨ ਨੂੰ ਵੀ ਯਤਨ ਕਰੇ,
ਤਾਂ ਅੰਤਰ ਕੀ ਹਉ ਮੈਂ ਕਦੇ ਨਾ ਜਾਏ।
ਜਿਹੜੀ ਅੰਦਰ ਹੰਗਤਾ ਦੇਹ ਦੇ ਆਸ ਪਿਆ ਹੈ, ਹਉ ਮੈਂ ਹਾਂ ਇਹ ਕਦੇ ਤੀਰਥਾਂ ਦੇ ਉੱਤੇ ਨਹਾਉਣੇ ਕਰਕੇ ਉਹਨਾਂ ਕਪਟੀਆਂ ਦੀ ਹਉ ਮੈਂ ਕਦੇ ਜਾਂਦੀ ਨੀ, ਨਿਵਰਤ ਨੀ ਹੋ ਸਕਦੀ ਹੈ।
ਜਿਸ ਨਰ ਕੀ ਦੁਬਧਾ ਨਾ ਜਾਏ,
ਜਦੋਂ ਦੁਚਿੱਤਾ ਹੈ ਜੇ ਵੀ ਪਰਮੇਸ਼ੁਰ ਦਾ ਭਜਨ ਕਰੀਏ ਕਿ ਦੁਨੀਆਂ ਦੀਆਂ ਮੌਜਾਂ ਮਾਣੀਏ, ਇਹ ਦੁਬਧਾ ਚਿੱਤ ਜਿਸ ਪੁਰਖ ਦੇ ਅੰਦਰ ਹੈ ਜੀ ਨਹੀਂ ਦੁਆਇਤ ਜਾਂਦੀ ਹੈ।
ਧਰਮ ਰਾਜ ਤਿਸ ਦੇਸ਼ ਜਾਏ,
ਧਰਮ ਰਾਜ ਉਹਨਾਂ ਵਾਸਤੇ ਮੁਕਰਰ ਕੀਤਾ ਹੈ, ਪਰਮੇਸ਼ੁਰ ਕਰ ਧਰਮ ਰਾਜ ਸੁਣ ਸੁਣੀ ਡਰਾਇਆ, ਉਹਨਾਂ ਨੂੰ ਸਜ਼ਾ ਦਿੰਦਾ ਹੈ, ਪਰਲੋਕ ਦੇ ਵਿੱਚ ਦੰਡ ਦਿੰਦਾ ਹੈ।
ਕਰਮ ਹੋਵੇ ਸੂਈ ਜਨ ਪਾਏ,
ਜਿਨ੍ਹਾਂ ਦੇ ਨਿਸ਼ਕਾਮ ਕਰਮ ਕੀਤੇ ਹੁੰਦੇ ਹੈ, ਪਰਮੇਸ਼ੁਰ ਦੀ ਕਰਮ ਬਖਸ਼ੀ ਹੁੰਦੀ, ਕਿਰਪਾਲਤਾ ਹੁੰਦੀ ਹੈ, ਉਹ ਭਾਈ ਗੁਰਾਂ ਦੁਆਰਾ ਨਾਮ ਨੂੰ ਪਾਉਂਦੇ ਹਨ।
ਗੁਰਮੁਖ ਬੂਝੈ ਕੋਈ,
ਕੋਈ ਕੋਈ ਅਧਿਕਾਰੀ ਗੁਰਾਂ ਦੁਆਰਾ ਬੁਝਦਾ ਪੁੱਛਦਾ ਹੈ ਤੇ ਉਹ ਸਮਝ ਜਾਂਦਾ ਗੁਰਮੁਖ।
ਨਾਨਕ ਵਿੱਚੋਂ ਹਉ ਮੈਂ ਮਾਰੇ,
ਮਹਾਰਾਜ ਕਹਿੰਦੇ ਜੇ ਹਉ ਮੈਂ ਜਿਹੜੀ ਅੰਦਰ ਦੇਹ ਦੀ ਹੈ, ਮੈਂ ਦੇਹਾਂ ਫੁਰਦਾ ਹੀ ਰਹਿੰਦਾ, ਮੈਂ ਕਾਰਨ ਦੇਹਾਂ। ਕਈਆਂ ਨੂੰ ਸੂਖਮ ਦੇਹ ਦੀ ਹੰਗਤਾ ਹੈ, ਸਿੱਧ ਜਿਹੜੇ ਹੈ ਦੇਵਤੇ ਸੂਖਮ ਦੇਹ ਦੀ ਹੰਗਤਾ ਵਾਲੇ ਹੈ, ਅਤੇ ਜਿਹੜੇ ਬ੍ਰਹਮਾ ਵਿਸ਼ਨੂੰ ਹੈ ਉਹ ਕਾਰਨ ਦੇਹ ਦੀ ਹੰਗਤਾ ਵਾਲੇ ਹੈ। ਜੇ ਇਹਦੇ ਵਿੱਚੋਂ ਕਾਰਨ ਸੂਖਮ ਸਥੂਲ ਤਾਂ ਆਪਾਂ ਸਥੂਲ ਹੰਗਤਾ ਵਾਲੇ ਹੈ। ਜੇ ਕਰਕੇ ਮਹਾਰਾਜ ਕਹਿੰਦੇ ਵਿੱਚੋਂ ਹੋ ਮੈਂ ਸੂਖਮ ਸਥੂਲ ਕਾਰਨ ਦੀ ਵਿੱਚੋਂ ਮਾਰ ਦੇਵੇ, ਨਿਵਰਤ ਕਰ ਦੇਵੇ,
ਤਾਂ ਹਰ ਭੇਟਾ ਸੋਈ,
ਤਾਂ ਭਾਈ ਹਰੀ ਦੇ ਨਾਲ ਉਹ ਮਿਲ ਜਾਂਦਾ ਹੈ। ਫਿਰ ਜਿਉਂ ਜਲਮੇ ਜਲਾ ਖਟਾਨਾ, ਤਿਉਂ ਜੋਤੀ ਸਿੰਘ ਜੋਤ ਸਮਾਨਾ, ਇਹ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਉਹਨਾਂ ਦਾ, ਸੋਈ ਪੁਰਖ ਉਹਦਾ ਰੂਪ ਹੀ ਹੋ ਜਾਂਦੇ ਹਨ। ਕਿਉਂ ਰਾਮ ਕਹਿਣ ਚ ਫਰਕ ਹੈ, ਕਹਿੰਦੀ ਭਾਵੇਂ ਸਾਰੀ ਦੁਨੀਆਂ ਹੈ।
ਗੁਜਰੀ ਮਹੱਲਾ ਤੀਜਾ, ਤਿਸ ਜਨ ਸ਼ਾਂਤ ਸਦਾ ਮਤ ਨਿਹਚਲ।
ਹੇ ਮਹਾਰਾਜ ਜੀ, ਸ਼ਾਂਤੀ ਕਿਸ ਪੁਰਖ ਨੂੰ ਆਉਂਦੀ ਹੈ, ਸਦਾ ਬੁੱਧ ਕਿੰਨਾ ਦੀ ਚੱਲ ਹੁੰਦੀ ਹੈ, ਤਾਂ ਸੁਣ ਕੇ ਗੁਰੂ ਸਾਹਿਬ ਕਿਰਪਾ ਕਰਦੇ ਹਨ। ਹੇ ਭਾਈ,
ਤਿਸ ਜਨ ਸ਼ਾਂਤ ਸਦਾ ਮਤ ਨਿਹਚਲ,
ਉਸ ਜਨ ਪ੍ਰੇਮੀ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ, ਸਾਰੀਆਂ ਵਾਸ਼ਨਾ ਦਾ ਖੈ ਹੋ ਜਾਣਾ, ਮਿਲ ਜਾਣਾ। ਸਦਬਤ ਲੋਕ ਈਖਣਾ ਤੀਨੀ, ਦੇਹ ਵਾਸ਼ਨਾ, ਸ਼ਾਸਤਰ ਵਾਸ਼ਨਾ, ਪਠਨ ਵਾਸ਼ਨਾ, ਅਰਥ ਵਾਸ਼ਨਾ, ਅਨੁਸ਼ਠਾਨ ਵਾਸ਼ਨਾ, ਇਹ ਸਾਰਿਆਂ ਦੀਆਂ ਜੋ ਵਾਸ਼ਨਾ ਦਾ ਲੈ ਹੋ ਜਾਣਾ, ਇਹਦਾ ਨਾਮ ਸ਼ਾਂਤੀ ਹੈ। ਅਤੇ ਸਦਾ ਮਤ ਉਹਦੀ ਅਚਲ ਹੋ ਜਾਂਦੀ ਹੈ ਜਦੋਂ ਵਾਸ਼ਨਾ ਦੀ ਪੌਣ ਵਗਣੋਂ ਹਟ ਜਾਂਦੀ ਹਿਰਦੇ ਚ।
ਜਿਸ ਕਾ ਅਵ ਮਹਾਨ ਗਵਾਏ,
ਇਹਦੇ ਅਭਿਆਸ ਹੈ ਨਾ ਮਹਾਨ, ਅਵ ਹਿਰਦੇ ਚ ਮੰਨਿਆ ਵੀ ਅਸੀਂ ਵੀ ਕੋਈ ਸ਼ਾਨ ਕੇ ਘੱਟ ਦਾ ਨੀ ਨਾ, ਘਾਟ ਨਾ ਕਿਹਨੀ ਕਹਾਇਆ, ਸਭ ਕਹਿਤੇ ਹੈ ਪਾਇਆ। ਜਿਸਦੇ ਹਿਰਦੇ ਚ ਮਹਾਰਾਜ ਸਾਹਿਬ ਹੰਕਾਰ ਗਵਾ ਦਿੰਦੇ ਹੈ, ਉਹਨਾਂ ਪੁਰਖਾਂ ਨੂੰ ਸ਼ਾਂਤੀ ਤੇ ਸਦਾ ਬੁੱਧ ਆਤਮ ਵਿਸ਼ੈਣੀ ਹੋ ਕੇ ਅਚਲ ਹੋ ਜਾਂਦੀ, ਸਰੂਪ ਦੇ ਗਿਆਨ ਦੇ ਸਹਿਤ ਹੋ ਕੇ ਸਥਿਤ ਹੋ ਜਾਂਦੀ ਹੈ।
ਸੋ ਜਨ ਨਿਰਮਲ ਜੇ ਗੁਰਮੁਖ ਬੂਝੈ,
ਉਹ ਜਨ ਪੁਰਖ ਨਿਰਮਲ ਸ਼ੁੱਧ ਹੈ, ਜਿਹੜੇ ਗੁਰਾਂ ਦੁਆਰਾ ਬੁਝਦੇ ਪੁੱਛਦੇ ਹਨ, ਗੁਰਮੁਖ ਬਣ ਕੇ ਬੁਝਦੇ ਹਨ, ਸਮਝਦੇ ਹਨ।
ਹਰ ਚਰਨੀ ਚਿਤ ਲਾਏ,
ਹਰੀ ਅਕਾਲ ਪੁਰਖ ਦੇ ਚਰਨਾਂ ਕੋਲ ਚਿਤ ਨੂੰ ਜੋੜ ਕਰਕੇ ਇੱਕ ਰੂਪ ਹੀ ਹੋ ਜਾਂਦੇ ਹਨ।
ਹਰ ਚੇਤ ਅਚੇਤ ਮਨ,
ਆਪਣੇ ਮਨ ਨੂੰ ਸਿੱਖਿਆ ਦੇਈਏ, ਹੇ ਅਚੇਤ ਭੁੱਲੇ ਹੋਏ ਮਨਾ, ਹਰੀ ਅਕਾਲ ਪੁਰਖ ਨੂੰ ਚੇਤੇ ਕਰ, ਕਿਉਂ ਜੜ ਹੋ ਰਿਹਾ। ਜੜਾਂ ਨੂੰ ਤਾਂ ਕੋਈ ਗਿਆਨ ਨੀ ਹੁੰਦਾ, ਸਮਝ ਨੀ ਹੁੰਦੀ, ਆਪੋ ਸਵੈ ਸੱਤਾਹੀਨ ਹੁੰਦੇ ਪੱਥਰ ਆਦਿਕ, ਤੂੰ ਕਿਉਂ ਅਚੇਤ ਜੜ ਹੋ ਰਿਹਾ। ਹਰੀ ਨੂੰ ਚੇਤੇ ਕਰਨਾ ਕਰ, ਹੇ ਮੇਰੇ ਪਿਆਰੇ ਮਨ,
ਜੋ ਵੀ
ਜੋ ਭੁੱਲ ਰਿਹਾ ਉਸ ਨੂੰ,
ਜੋ ਇੱਛਾ ਹੈ ਸੋਈ ਫਲ ਪਾਵੇ,
ਜੋ ਧਰਮ ਅਰਥ ਕਾਮ ਮੋਹ ਜੋ ਇੱਛਾ ਕਰੇਗਾ ਸੋ ਫਲ ਤੈਨੂੰ ਮਹਾਰਾਜ ਦੇ ਚੇਤਨੇ ਕਰਕੇ ਯਾਦ ਕਰਨੇ ਕਰਕੇ ਫਲ ਪ੍ਰਾਪਤ ਹੋ ਜਾਏਗਾ।
ਗੁਰ ਪ੍ਰਸਾਦੀ ਹਰ ਰਸ ਪਾਵੇ,
ਇਹ ਭਾਈ ਰਸ ਆਪੋ ਨਹੀਂ ਪ੍ਰਾਪਤ ਹੁੰਦਾ, ਸਤਿਗੁਰਾਂ ਦੀ ਕਿਰਪਾ ਕਰਕੇ, ਜੋ ਗੁਰੂ ਪ੍ਰਸਾਦੀਏ ਹਨ, ਗੁਰਾਂ ਦੀ ਕਿਰਪਾ ਵਾਲੇ ਪੁਰਖ ਹੈ, ਉਹਨਾਂ ਦੀ ਸੰਗਤ ਕਰਕੇ ਹਰੀ ਦੇ ਰਸ ਆਨੰਦ ਨੂੰ ਪਾਵੇਗਾ।
ਜੀਵਤ ਰਹਿ ਸਦਾ ਸੁਖ,
ਇਹ ਹਰ ਵਕਤ ਪੀਂਦਾ ਰਹੇਗਾ, ਸਿਮਰਨ ਕਰਦਾ ਰਹੇਗਾ ਰਸ ਨੂੰ, ਆਪਣੇ ਚਿੱਤ ਦੇ ਨਾਲ ਚਿੰਤਨ ਕਰਕੇ ਹਰ ਵਕਤ ਹੈ, ਕੰਨਾਂ ਦੁਆਰਾ ਕੰਨਾਂ ਰੂਪੀ ਦੂਨਿਆਂ ਨਾਲ ਅੰਮ੍ਰਿਤ ਪੀਂਦਾ ਰਹੇਗਾ, ਸੁਣਦਾ ਰਹੇਗਾ ਅੰਦਰ, ਸੁਣਿਆ ਲੱਗ ਗਿਆ ਸਹਿਜ ਧਿਆਨ, ਜਦੋਂ ਸੁਣਨ ਲੱਗ ਗਿਆ ਨਾ ਤੇਰਾ ਚਿੱਤ ਅੰਦਰੋਂ, ਫਿਰ ਸੁੱਤੇ ਧਿਆਨ ਲੱਗ ਜੂ ਤੇ ਨਹੀਂ ਉਹ ਨਹੀਂ ਖਿਆਲ ਵੀ ਮੈਂ ਕਿਹੜੀ ਮੂਰਤ ਦਾ ਧਿਆਨ ਕਰਿਆ ਕਰਾਂ। ਸੁੱਤੇ ਸੁਣਨ ਨਾਲ ਧਿਆਨ ਜੁੜੇਗਾ, ਇਉਂ ਪੀਂਦਾ ਰਹੇਗਾ ਨਾ ਜਦੋਂ ਸਰਵਣ ਕਰਨ ਰੂਪ ਪੀਵਤ ਰਹੇ
ਸਦਾ ਸੁਖ ਹੋ,
ਫਿਰ ਸਦਾ ਸੁਖ ਉਨਾਸੀ ਸੁਖ ਆਤਮਨੰਤ ਨੂੰ ਪ੍ਰਾਪਤ ਹੋ ਜਾਏਗਾ।
ਰਹਾਵ ਸਤਿਗੁਰ ਭੇਟੇ ਤਾਂ ਪਾਰਸ ਹੋਵੇ।
ਇਹ ਭਾਈ ਸਤਿਗੁਰੂ ਨਾਨਕ ਦੇਵ ਦੇ ਨਾਲ ਜਿਵੇਂ ਮਿਲੇ ਗੁਰੂ ਅੰਗਦ ਸਾਹਿਬ ਤਾਂ ਉਹ ਪਾਰਸ ਰੂਪ ਹੋ ਗਏ। ਉਹਨਾਂ ਨਾਲ ਸ਼ੋ ਕੇ ਅੱਠੇ ਧੰਤਾਂ ਦੀ ਨਿਆਈ ਖੱਤਰੀ ਬ੍ਰਾਹਮਣ ਸੂਦ ਵੈਸ ਚਾਰੇ ਵਰਨ ਤੇ ਚਾਰੇ ਮਾਝਵ ਸੀਆ ਸੁੰਨੀ ਰਾਫੀ ਰਾਮ ਸਾਫੀ ਸਾਰੇ ਪਾਰਸ ਰੂਪ ਹੀ ਹੋ ਗਏ ਜੋ ਗੁਰੂ ਸਾਹਿਬ ਦੇ ਨਾਲ ਮਿਲੇ। ਕਿਉਂ ਸਤਿਗੁਰਾਂ ਨਾਲ ਜੇ ਭਾਈ ਤੂੰ ਮਿਲੇਗਾ ਤੇ ਫਿਰ ਪਾਰਸ ਰੂਪ ਤੇਰਾ ਜੀਵਨ ਬਣ ਜਾਏਗਾ, ਹੋਰਨਾਂ ਦੇ ਤਾਂ ਹੀ ਨਿਹਾਲ ਕਰਨ ਵਾਲਾ, ਸਾਰਿਆਂ ਨੂੰ ਸਵੇਨਾ ਰੂਪ ਸ਼ੁੱਧ ਸਰੂਪ ਦਾ ਗਿਆਨ ਦੇ ਦੇਵੇਗਾ।
ਪਾਰਸ ਹੋਏ ਤਾਂ ਪੂਜ ਕਰਾਏ,
ਪਾਰਸ ਰੂਪ ਗੁਰੂ ਅੰਗਦ ਸਾਹਿਬ ਜੀ ਹੋਏ ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਉਹਨਾਂ ਦੀ ਪੂਜਾ ਸਾਰੇ ਸੰਸਾਰ ਦੀ ਕਰਾ ਦਿੱਤੀ। ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦਾ ਜੋਤ ਹੈ ਜੁਗਤ ਸਾਹ ਸਹਿ ਕਾਇਆ ਫੇਰ ਪਲੱਟੀ ਹੈ ਚੁੱਲ੍ਹਾ ਛੱਤ ਨੀ ਮਲ ਤਖ਼ਤ ਬੈਠਾ ਗੁਰ ਹੱਟੀ ਹੈ। ਇਸ ਪ੍ਰਕਾਰ ਸਤਿਗੁਰਾਂ ਦੇ ਨਾਲ ਮਿਲੇ ਤਾਂ ਬ੍ਰਹਮ ਗਿਆਨ ਦੇ ਸਹਿਤ ਪਾਰਸ ਰੂਪ ਹੁੰਦਾ ਹੈ। ਜੋ ਪਾਰਸ ਹੋਏ ਤਾਂ
ਪੂਜ ਕਰਾਏ,
ਗੁਰਾਂ ਨਾਲ ਮਿਲ ਕੇ ਪਾਰਸ ਰੂਪ ਜਦੋਂ ਹੋ ਜਾਂਦਾ ਗੁਰਾਂ ਦਾ ਸਰੂਪ ਫਿਰ ਉਹ ਕੁੱਲ ਦੁਨੀਆਂ ਚ ਮਹਾਰਾਜ ਸਾਹਿਬ ਉਹਦੀ ਪੂਜਾ ਕਰਾਉਂਦੇ ਹੈ, ਉਹ ਪਰਮੇਸ਼ਰ ਦਾ ਪੂਜਨ ਕਰਾਉਂਦਾ, ਆਪ ਨੀ ਕੁਝ ਬਣਦਾ, ਐਸਾ ਪਾਰਸ ਹੁੰਦਾ ਹੈ।
ਜੋ ਉਸ ਪੂਜੇ ਸੋ ਫਲ ਪਾਏ,
ਜੋ ਸਤਿਗੁਰੂ ਪਾਰਸ ਰੂਪ ਦਾ ਪੂਜਨ ਕਰੇਗਾ ਸੋ ਧਰਮ ਅਰਥ ਕਾਮ ਮੋਖ ਫਲਾਂ ਨੂੰ ਮੁਕਤ ਰੂਪੀ ਫਲ ਨੂੰ ਬ੍ਰਹਮ ਗਿਆਨ ਰੂਪੀ ਫਲ ਨੂੰ ਪਾ ਲਵੇਗਾ।
ਦੀਖਿਆ ਦੇਵੈ ਸਾਜ ਬੁਝਾਏ,
ਐਸਾ ਗੁਰੂ ਰੂਪ ਹੋਵੇਗਾ ਦੀਖਿਆ ਦੇਵੈ, ਹੋਰਨਾਂ ਨੂੰ ਦੀਖਿਆ ਮੰਤਰ ਦਾ ਨਾਮ ਹੈ, ਜਿਵੇਂ ਸਤਨਾਮ ਮੰਤਰ ਦੀਖਿਆ ਮੂਲ ਮੰਤਰ ਦੀਖਿਆ ਹੈ, ਵਾਹਿਗੁਰੂ ਮੰਤਰ ਦੀਖਿਆ ਸਿੱਖਿਆ ਹੈ, ਜਿਹੜਾ ਦੀਖਿਤ ਕੀਤਾ ਜਾਵੇ ਸਿੱਖਿਆ ਦਿੱਤੀ ਜਾਵੇ ਇਹ ਮਹਾਰਾਜ ਸਾਹਿਬ ਨੂੰ ਸਿੱਖਿਆ ਦਿੰਦੇ ਹਨ। ਰਹਿਤ ਮਰਜ਼ਾਦਾ ਜਿਹੜੀ ਸਿੱਖਿਆ ਹੈ, ਜਿਹੜਾ ਗੁਰਮੰਤਰ ਮੂਲ ਮੰਤਰ ਦੀਖਿਤ ਹੈ, ਦੀਖਿਆ ਦੇਣੀ ਹੈ।
ਸਾਜ ਬੁਝਾਏ,
ਜੋ ਉਸ ਪੂਜੇ ਸੋਫਲ ਪਾਏ ਦੀਖਿਆ ਦੇਵੇ ਸਾਜ ਬੁਝਾਏ, ਸਿੱਖਿਆ ਗੁਰੂ ਸਾਹਿਬ ਜੀ ਐਸੀ ਦਿੰਦੇ ਅੰਮ੍ਰਿਤ ਨਾਮ ਦੀ ਸੱਚ ਸਰੂਪ ਨੂੰ ਸਮਝਾ ਦਿੰਦੇ ਹੈ ਜੋ ਸਿੱਖ ਬੂਝਣ ਵਾਲੇ ਹਨ ਪੁੱਛਣ ਵਾਲੇ।
ਵਿਣ ਪਾਰਸਾ ਪੂਜ ਨਾ ਹੋਵੇ,
ਭਾਈ ਪਖੰਡੀ ਲੋਕ ਗੱਦੀਆਂ ਲਾ ਕੇ ਬੈਠ ਜਾਣ, ਬੜੇ ਬੜੇ ਗੁਦੈਲੇ ਲਾ ਲੈਣ ਤੇ ਚਾਰਣੀਆਂ ਲਾ ਲੈਣ ਚੰਦੋਏ ਲਾ ਲੈਣ, ਜਿਨ੍ਹਾਂ ਚਿਰ ਗੁਰੂ ਨਾਨਕ ਪਾਰਸ ਨਾਲ ਮਿਲ ਕੇ ਪਾਰਸ ਨੂੰ ਜਿਵੇਂ ਗੁਰੂ ਅੰਗਦ ਸਾਹਿਬ ਹੋਏ ਹੈ ਇਉਂ ਨਹੀਂ ਬਣਿਆ, ਉਹਨਾਂ ਚ ਉਹਦੀ ਪੂਜਾ ਨਹੀਂ ਹੋ ਸਕਦੀ। ਬਥੇਰੇ ਪਿੱਠੀਏ ਵਰਗੇ ਯਤਨ ਕਰਦੇ ਰਹੇ ਪਰ ਦਾਤੂ ਗੱਦੀ ਲਾ ਕੇ ਸ੍ਰੀ ਗੋਇੰਦਵਾਲ ਸਾਹਿਬ ਜਾ ਕੇ ਬੈਠ ਗਿਆ, ਕੋਈ ਸਿੱਖ ਨੇੜੇ ਨਾ ਆਇਆ। ਇਉਂ ਪਾਰਸ ਰੂਪ ਗੁਰੂ ਅੰਗਦ ਸਾਹਿਬ ਨਾਲ ਮਿਲ ਕੇ ਗੁਰੂ ਅਮਰਦਾਸ ਸਾਹਿਬ ਜੀ ਪਾਰਸ ਹੋਏ ਹੈ। ਇਉਂ ਪਾਰਸ ਹੋਇਆ ਤੋਂ ਬਿਨਾਂ ਕੋਈ ਪੂਜ ਨਹੀਂ ਹੋ ਸਕਦੇ, ਪੂਜਾ ਨਹੀਂ ਹੋ ਸਕਦੀ। ਉਹ ਦੁਨੀਆਂ 'ਚ ਗੁਰੂ ਮੰਨ ਕੇ ਉਹਨਾਂ ਤੋਂ ਕੋਈ ਨਿਹਾਲ ਨਹੀਂ ਹੋ ਸਕਦੇ, ਉਹਨਾਂ ਤੋਂ ਮੁਕਤ ਦਾ ਫਲ ਨਹੀਂ ਪਾ ਸਕਦੇ। ਇਉਂ ਪਾਰਸ ਰੂਪ ਸਤਿਗੁਰੂ ਜੀ ਨਾਲ ਮਿਲੇ ਤੋਂ ਬਗੈਰ ਕਿਸੇ ਪ੍ਰਕਾਰ ਦਾ ਪੂਜਨੀਕ ਦੁਨੀਆਂ 'ਚ ਸਤਿਕਾਰ ਕਰਨੇ ਯੋਗ ਨਹੀਂ ਹੋ ਸਕਦਾ।
ਬਿਨ ਮਨ ਪਰਚੇ ਅਵਰਾ ਸਮਝਾਏ,
ਮਨ ਭਾਈ ਵਾਹਿਗੁਰੂ ਦੇ ਨਾਮ ਵਿੱਚ ਪਰਚਿਆ ਨਹੀਂ, ਸ਼ਬਦ ਵਿੱਚ ਪਰਚਿਆ ਨਹੀਂ, ਟਿਕਿਆ ਨਹੀਂ, ਨਾਮ ਦਾ ਪਰਚਾ ਨਹੀਂ ਪਿਆ, ਉਹ ਹੋਰਨਾਂ ਨੂੰ ਕੀ ਸਮਝਾ ਕੇ ਕਰੇਗਾ, ਹੋਰ ਕੀ ਸਮਝਣਗੇ। ਅਵਰਾ ਅਗਿਆਨੀਆਂ ਨੂੰ ਸਮਝਾਉਣਾ ਚਾਹੇਗਾ ਨਾ, ਅਗਿਆਨੀਆਂ ਨੂੰ ਕੀ ਸਮਝਣਾ ਉਹਦੇ ਪਾਸੋਂ। ਹੋਰਨਾਂ ਨੂੰ ਸਮਝਾਉਣ ਵਾਲਾ ਜਿਵੇਂ ਸਾਧ ਸੰਗਤ ਜੀ ਜਿਸ ਠੱਪੇ ਦੇ ਅੰਦਰ ਚੰਗੇ ਅੰਗ ਨਾ ਲੱਗੇ ਹੋਣ, ਜੇ ਉਹਦੇ ਚ ਸ਼ਾਹੀ ਭਰ ਕੇ ਕਿਸੇ ਕਾਗਜ਼ ਤੇ ਲਾ ਦਈਏ ਤੇ ਉਹ ਪੂਰਾ ਠੱਪਾ ਉਸ ਤਰ੍ਹਾਂ ਮੋਹਰ ਛਾਪ ਨਹੀਂ ਲੱਗਦੀ। ਇਸੇ ਪ੍ਰਕਾਰ ਜੀ ਦੇ ਮੋਹਰ ਦੇ ਅੱਖਰ ਸਾਫ਼ ਹੋਣ, ਉਹਦੇ ਸ਼ਾਹੀ ਭਰ ਕੇ ਲਾਈਏ ਤਾਂ ਸਹੀ ਅੱਖਰ ਨਿਕਲਦੇ ਹੈ। ਇਵੇਂ ਸਾਧ ਸੰਗਤ ਜੀ ਜਿਹਨਾਂ ਦੇ ਆਪ ਹਿਰਦੇ 'ਚ ਨਹੀਂ ਨਾ ਵਸਿਆ ਮੋਹਰ ਛਾਪ ਵਾਂਗੂ, ਅੱਖਰ ਉੱਕਰੇ ਨਹੀਂ ਗਏ ਨਾਮ ਦੇ, ਉਹ ਕਿਸੇ ਦੇ ਅੰਦਰ ਕੀ ਵਸਾ ਸਕਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹਨ
ਬਿਨ ਮਨ ਪਰਚੇ ਅਵਰਾ ਸਮਝਾਏ,
ਆਪ ਨਾਮ ਚ ਨਹੀਂ ਪਰਚਿਆ ਹੋਰਾਂ ਨੂੰ ਕੀ ਸਮਝਾ ਕੇ ਕਰੇਗਾ, ਉਹ ਉਸਦੇ ਆਖਿਆ ਕੋਈ ਨਾ ਲੱਗੇ, ਨਿਤ ਉਜਾੜੀ ਪੁਕਾਰੇ ਖੜਾ, ਉਹ ਕਿਸੇ ਦੀ ਕਲਿਆਣ ਨਹੀਂ ਕਰ ਸਕੇਗਾ।
ਗੁਰੂ ਸਦਾਏ ਅਗਿਆਨੀ ਅੰਧਾ,
ਸਰੂਪ ਦਾ ਅਗਿਆਨ ਅੰਧਾ ਹਨੇਰਾ ਪਿਆ, ਵਰਨ ਦਾ ਪਰਦਾ ਪਿਆ ਹੋਇਆ ਤੇ ਸਦਾਉਂਦਾ ਗੁਰੂ ਹੈ ਦੁਨੀਆਂ ਦੇ ਵਿੱਚ ਪੂਜਾ ਲੈਣ ਵਾਸਤੇ।
ਕਿਸ ਉਹ ਮਾਰਗ ਪਾਏ,
ਭਾਈ ਭਗਤੀ ਦੇ ਬ੍ਰਹਮ ਗਿਆਨ ਦੇ ਮਾਰਗ ਰਸਤੇ ਚ ਪਾ ਦੇਗਾ, ਨਹੀਂ ਪਾ ਸਕੇਗਾ। ਉਹ ਆਪ ਨਹੀਂ ਨਾ ਉਸ ਰਸਤੇ ਚੱਲਦਾ ਤੇ ਹੋਰਨਾਂ ਨੂੰ ਕਿਵੇਂ ਰਸਤੇ ਪਾ ਦੇਗਾ। ਮਾਸ ਤੇ ਸ਼ਰਾਬ ਨਿਰਾਕਾਰੀ ਜਿਹੜੇ ਕਹਿੰਦੇ ਮਾਸ ਸ਼ਰਾਬ ਖਾਓ ਖੁੱਲੇ ਵਰਤੋ, ਦੋਹਾਂ ਹੱਥਾਂ ਨੂੰ ਇਕੱਠੇ ਕਰਕੇ ਦਿਖਾਉਂਦੇ ਕਿ ਦੋਹਾਂ ਹੱਥਾਂ ਦੇ ਅੰਦਰਾਂ ਵੇਖੋ ਨਿਰਾਕਾਰ ਹੈ। ਇਹੋ ਜਿਹਾ ਗੱਲ ਦੱਸੋ ਅਗਿਆਨੀ ਪੁਰਖ ਉਹ ਕਿਹਨੂੰ ਵਾਹਿਗੁਰੂ ਦੇ ਰਸਤੇ 'ਚ ਪਾ ਸਕਣਗੇ, ਨਹੀਂ ਪਾ ਸਕਣਗੇ। ਹਾਂ ਖੁੱਲੇ ਜਿਹੜੇ ਬਦਮਾਸ਼ ਲੋਕ ਹੈ ਉਹਨਾਂ ਦੀ ਸੰਗਤ ਕਰਕੇ ਸ਼ਰਾਬਾਂ ਪੀਂਦੇ ਹੈ, ਗੰਦੇ ਕੁਕਰਮ ਕਰਦੇ ਹੈ, ਇਹੋ ਜਿਹੇ ਤਾਂ ਬਥੇਰਾ ਪੰਥ ਉਹਨਾਂ ਦਾ ਬਣ ਜਾਏਗਾ। ਵਾਹਿਗੁਰੂ ਦੇ ਰਸਤੇ ਕਿਵੇਂ ਪਾ ਸਕਣਗੇ ਕਿਸੇ ਦੇ ਤਾਈ।
ਨਾਨਕ ਬਿਨ ਨਦਰੀ ਕਿਛੂ ਨਾ ਪਾਈ,
ਕਹਾਉਂਦੇ ਨਿਰੰਕਾਰੀ ਹੈ। ਸੋ ਬਿਨਾਂ ਗੁਰੂ ਸਾਹਿਬ ਦੀ ਹੋਰ ਕਿਰਪਾ ਦ੍ਰਿਸ਼ਟੀ ਤੋਂ ਬਗੈਰ ਕੁਝ ਵੀ ਨਹੀਂ ਪ੍ਰਾਪਤ ਹੋ ਸਕਦਾ।
ਜਿਸ ਨਜ਼ਰ ਕਰੇ ਸੋ ਪਾਏ,
ਸਤਿਗੁਰੂ ਕਹਿੰਦੇ ਜਿਨ੍ਹਾਂ ਤੇ ਮਹਾਰਾਜ ਸਾਹਿਬ ਕਿਰਪਾ ਦ੍ਰਿਸ਼ਟੀ ਕਰਦੇ ਹੈ, ਗਿਆਨ ਦ੍ਰਿਸ਼ਟੀ ਕਰਦੇ, ਉਹ ਪਰਮੇਸ਼ਰ ਦੇ ਆਨੰਦ ਨੂੰ ਪਾ ਸਕਦੇ ਹਨ।
ਗੁਰ ਪ੍ਰਸਾਦੀ ਦੇ ਵਡਿਆਈ,
ਸਤਿਗੁਰਾਂ ਦੀ ਕਿਰਪਾ ਕਰਕੇ ਮਹਾਰਾਜ ਸਾਹਿਬ ਵਡਿਆਈ ਬ੍ਰਹਮ ਗਿਆਨ ਦੀ, ਮੁਕਤੀ ਦੀ, ਬ੍ਰਹਮ ਵਿਦਿਆ ਦੀ ਦਿੰਦੇ ਹਨ।
ਆਪਣਾ ਸ਼ਬਦ ਵਰਤਾਏ,
ਜਿਵੇਂ ਕੜਾ ਪ੍ਰਸ਼ਾਦ ਵਰਤਾਈ ਦਾ ਨਾ ਹੈ, ਆਪਣਾ ਸ਼ਬਦ ਗੁਰੂ ਸਾਹਿਬ ਵਰਤਾਉਂਦੇ ਹੈ। ਜਿਹੜੇ ਸਿੱਖ ਚਿੱਤ ਕਰਕੇ ਸਿਮਰਨ ਕਰਨ ਲੱਗ ਜਾਂਦੇ ਹੈ, ਚਿੱਤ ਜੁੜ ਜਾਂਦਾ ਹੈ ਅੰਮ੍ਰਿਤ ਦੇ ਚੋਲੇ ਨਾਲ, ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਏ, ਇਹ ਸ਼ਬਦ ਵਰਤਾਉਂਦੇ ਹੈ ਜਦੋਂ ਸੰਗਤਾਂ 'ਚ ਮਹਾਰਾਜ ਸਾਹਿਬ ਉਪਦੇਸ਼ ਦਿੰਦੇ ਹੈ, ਇਹ ਸ਼ਬਦ ਜਿਹੜੇ ਧਾਰਨ ਕਰ ਲੈਂਦੇ ਉਹ ਨਿਹਾਲ ਹੋ ਜਾਂਦੇ ਹਨ।
ਗੂਜਰੀ ਮਹੱਲਾ ਤੀਜਾ ਪੰਚ ਪਦੇ ਨਾ ਕਾਸੀ ਮਤ ਉਪਜੈ।
ਕਿਸੇ ਸਿੱਖ ਨੂੰ ਕਿਹਾ ਮਹਾਰਾਜ ਜੀ, ਇਹ ਪੰਡਿਤ ਨੂੰ ਕਿਹਾ ਕਾਂਸੀ 'ਚ ਮਹਾਰਾਜ ਭੇਜੋ ਸਿੱਖਾਂ ਨੂੰ, ਤੁਹਾਡੇ ਕਾਂਸੀ 'ਚ ਵਿਦਿਆ ਪੜੇ ਹੁਣ ਸਿੱਖ ਬੜੇ ਵਿਦਵਾਨ ਹੋ ਜਾਣਗੇ। ਤਾਂ ਸੁਣ ਕੇ ਗੁਰੂ ਸਾਹਿਬ ਜੀ ਉੱਤਰ ਦਿੰਦੇ ਹਨ,
ਨਾ ਕਾਸੀ ਮਤ ਉਪਜੈ।
ਜੇ ਭਾਈ ਕਾਂਸੀ 'ਚ ਜਾ ਕੇ ਜਿਹੜੀ ਮਤ ਹੈ ਨਾ ਆਤਮ ਵਿਛੈਣੀ, ਇਹ ਕਿਸੇ ਨੂੰ ਪੈਦਾ ਨਹੀਂ ਹੋ ਸਕਦੀ।
ਨਾ ਕਾਸੀ ਮਤ ਜਾ,
ਕਾਸੀ ਜਾਣੇ ਕਰਕੇ ਜਿਹੜੀ ਖੋਟੀ ਮਤ ਆਦਮੀਆਂ ਨੂੰ ਚਿੰਬੜੀ ਹੋਈ ਹੈ ਉਹ ਜਾਂਦੀ ਨੀ। ਸੋ ਕਾਂਸੀ ਜਾਣੇ ਕਰਕੇ ਨਾ ਤਾਂ ਖੋਟੀ ਮਤ ਜਾਂਦੀ ਹੈ ਕਿਸੇ ਦੀ, ਤੇ ਨਾ ਕਾਂਸੀ ਵਿੱਚ ਗੁਰਮਤ ਆ ਕੇ ਪ੍ਰਾਪਤ ਹੁੰਦੀ ਹੈ। ਇਹ ਤਾਂ ਇਵੇਂ ਕਹਿਣ ਕਹਾਉਣੀ ਹੈ ਵੀ ਕਾਂਸੀ ਜਾ ਕੇ ਅਕਲ ਆ ਜਾਊਗੀ। ਨਾ ਕਾਂਸੀ ਮਤ ਉਪਜੈ, ਨਾ ਕਾਸੀ ਕਿਸੇ ਕੇ ਤਾਈ, ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾਂ ਮਤ ਆਤਮਮਤੀ ਪੈਦਾ ਹੁੰਦੀ ਹੈ।
ਨਾ ਕਾਸੀ ਮਤ ਜਾ,
ਸਤਿਗੁਰਾਂ ਦੀ ਗੁਰਮਤ ਆਈ ਤੋਂ ਬਿਨਾਂ ਨਾ ਕਿਸੇ ਦੀ ਜਿਹੜੀ ਦੁਰਮਤ ਹੈ ਕਾਸੀ ਨਾ ਕਿਸੇ ਦੀ ਉਹ ਜਾਂਦੀ ਨਹੀਂ ਹੈ।
ਸਤਿਗੁਰ ਮਿਲਿਆ ਮਤ ਉਪਜੈ,
ਸਤਿਗੁਰੂ ਸਾਹਿਬ ਦੇ ਨਾਲ ਮਿਲੇ ਭਾਈ ਤਾਂ ਮਤ ਆਤਮ ਵਿਛੈਣੀ ਪੈਦਾ ਹੁੰਦੀ ਗੁਰਮਤ,
ਤਾਂ ਇਹ ਸੋਝੀ ਪਾਏ।
ਸੰਸਾਰ ਦੇ ਅੰਦਰ ਆਉਣ ਦੀ ਸਮਝ ਪੈਂਦਾ ਕਿ ਮੈਂ ਕਿਸ ਵਾਸਤੇ ਆਇਆ ਹਾਂ।
ਹਰ ਕਥਾ ਤੂੰ ਸੁਣ ਰੇ ਮਨ,
ਆਪਣੇ ਮਨ ਨੂੰ ਸਿੱਖਿਆ ਦਿਓ, ਹੇ ਮੇਰੇ ਮਨ ਤੂੰ ਹਰੀ ਦੀ ਪ੍ਰਾਪਤੀ ਵਾਲੀ ਕਥਾ ਸਰਵਣ ਕਰ।
ਸ਼ਬਦ ਮਨ ਵਸਾਏ,
ਮਾਰਾ ਹਰੀ ਦੀ ਪ੍ਰਾਪਤੀ ਵਾਲੀ ਕਥਾ ਕਿਹੜੀ ਹੈ? ਗੁਰੂ ਸਾਹਿਬ ਦੇ ਸ਼ਬਦ ਨੂੰ, ਉਪਦੇਸ਼ ਨੂੰ, ਸਤਨਾਮ ਨੂੰ ਮਨ ਦੇ ਚ ਵਸਾਉਣਾ ਕਰ।
ਇਹ ਮਤ ਤੇਰੀ ਥਿਰ ਰਹੇ,
ਬੁੱਧ ਹੈ ਨਾ ਜਿਹੜੀ ਹਰ ਵਕਤ ਚੰਚਲ ਹੈ, ਕਦੇ ਕਿਸੇ ਪਦਾਰਥ ਨੂੰ ਸਤ ਮੰਨ ਕੇ ਗ੍ਰਹਿਣ ਕਰਦੀ ਹੈ, ਕਦੇ ਕਿਸੇ ਪਦਾਰਥ ਦਾ ਨਿਸ਼ਚੇ ਕਰਦੀ ਹੈ। ਇਹਨਾਂ ਪਦਾਰਥਾਂ ਨੂੰ ਨਿਸ਼ਚੇ ਕਰਨ ਵੱਲੋਂ ਤੇਰੀ ਮਤ ਜਿਹੜੀ ਬੁੱਧ ਹੈ ਇਹ ਆਤਮ ਵਿਸ਼ੈਰੀ ਹੋ ਕੇ ਸਰੂਪ ਦੀ ਵਿਚਾਰ ਵਿੱਚ ਸਥਿਤ ਹੋ ਰਹੇ, ਜੇ ਕਰਕੇ
ਤਾਂ ਭਰਮ ਵਿੱਚ ਹੋ ਜਾ,
ਸਥਿਤ ਹੋ ਕੇ ਬੁੱਧ ਟਿਕਣ ਲੱਗ ਗਈ, ਉਹਦਾ ਭਰਮ ਜਿਹੜਾ ਵਿੱਚ ਪਿਆ ਨਾ ਭੇਦ ਭਰਮ ਆਦਿਕ ਸਭ ਵਿੱਚੋਂ ਚੱਲਿਆ ਜਾਏਗਾ।
ਰਹਾਉ ਹਰ ਚਰਨ ਹਿਰਦੈ ਵਸਾਏ ਤੂੰ,
ਇਹ ਭਾਈ ਹਰੀ ਦੇ ਚਰਨ ਜੋ ਪੂਜਨੀਕ ਹਨ ਉਹਨਾਂ ਨੂੰ ਹਿਰਦੇ ਚ ਵਸਾਉਣਾ ਕਰ।
ਗਿਲ ਵਿਖ ਹੋਵੇ ਨਾ,
ਇਸ ਪ੍ਰਕਾਰ ਤੇਰੇ ਚਾਰ ਪ੍ਰਕਾਰ ਦੇ ਜਿਹੜੇ ਪਾਪ ਹੈ, ਬ੍ਰਾਹਮਣ ਕੈਲੀ ਘਾਤ ਕੰਜ ਕਾਨਚਾਰੀ ਕਾ ਤਹਾਨ, ਇਹ ਸਾਰੇ ਪਾਪ ਤੇਰੇ ਨਾਸ ਹੋ ਜਾਣਗੇ। ਕਿਲ ਨਿਸ਼ਚੇ ਕਰਕੇ ਵਿਸ਼ਿਆਂ ਦੀ ਵਿਉਹ ਚਾੜਨ ਵਾਲੇ ਜਿਹੜੇ ਪਾਪ ਹੈ ਉਹ ਤੇਰੇ ਨਾਸ ਹੋ ਜਾਣਗੇ।
ਪੰਜ ਭੂ ਆਤਮਾ ਵਸ ਕਰ ਹੈ,
ਪੰਜਾਂ ਭੂਤਾਂ ਦਾ ਕਾਰਜ ਜੋ ਆਤਮ ਚ ਮਨ ਹੈ ਪੁੱਤਰ, ਅਤੇ ਪੰਜ ਭੂਤ, ਪੰਜੇ ਸ਼ਬਦ ਸਪਰਸ਼ ਰੂਪ ਰਸਗੰਧ, ਤੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਭੂ ਆਤਮਾ ਮਨ ਜੋ ਹੈ ਪੰਜਾਂ ਤੱਤਾਂ ਦਾ, ਸਦੋ ਅੰਸ਼ ਭੂਤਨ ਕੀ ਜੋ ਹੈ ਤਾਂ ਤੇ ਅੰਤਾ ਕਰਨ ਭਇਓ ਹੈ, ਇਹਨੂੰ ਵਸ ਕਰ ਲਵੇਗਾ।
ਤਾਂ ਤੀਰਥ ਕਰੇ ਨਿਵਾਸ,
ਤਾਂ ਤੂੰ ਸਮਝ ਲੈ ਉਸ ਤੀਰਥ ਤੇ ਤੂੰ ਆਤਮਾ ਰੂਪੀ ਤੀਰਥ ਤੇ ਨਿਵਾਸ ਕਰਨ ਵਾਲਾ ਹੈ ਤੂੰ, ਤਾਂ ਭਾਈ ਤੀਰਥਾਂ ਤੇ ਨਿਵਾਸ ਕਰਨਾ ਤੇਰਾ ਸਫਲ ਹੈ। ਜੇ ਮਨ ਨੂੰ ਆਪਣੇ ਤੇ ਵਿਕਾਰਾਂ ਨੂੰ ਵਸ ਕਰ ਲਵੇ, ਆਪਣੇ ਅਧੀਨ ਕਰ ਲਵੇ, ਤਾਂ ਆਤਮ ਆਨੰਦ ਰੂਪੀ ਤੀਰਥ ਤੇ ਸਤਿਗੁਰੂ ਰੂਪ ਜੋ ਤੀਰਥ ਪਵਿੱਤਰ ਹੈ ਉਹਨਾਂ ਵਿੱਚ ਤੂੰ ਨਿਵਾਸ ਟਿਕਾ ਕਰੇਗਾ, ਆਤਮ ਰੂਪੀ ਤੀਰਥ ਚ ਇਸਤ ਹੋ ਕੇ ਵਾਸ਼ਨਾ ਤੋਂ ਰਹਿਤ ਹੋ ਜਾਏਗਾ।
ਮਨਮੁਖ ਇਹੋ ਮਨ ਮੁਗਧ ਹੈ,
ਮਨਮੁਖ ਲੋਕ ਹੈ ਉਹਨਾਂ ਦਾ ਮਨ ਮੁਗਧ ਸਮਝ ਹੈ, ਆਤਮ ਗਿਆਨ ਨਹੀਂ ਹੈ ਉਹਨਾਂ ਦੇ ਅੰਦਰ।
ਸੋਝੀ ਕਿਸ਼ੂ ਨਾ ਪਾਏ,
ਕਿਸੇ ਪ੍ਰਕਾਰ ਦੀ ਸੋਝੀ ਜਿਹੜੀ ਸਮਝ ਹੈ, ਕਿਸੇ ਪ੍ਰਕਾਰ ਦੀ ਵੀ ਧਰਮ ਅਰਥ ਆਦਕਾਂ ਦੀ, ਕਿਸੇ ਪ੍ਰਕਾਰ ਦੀ ਸਰ ਸੰਤੋਖ ਦਿਆ ਧਰਮ ਵਿਚਾਰ ਧਾਰਨ ਦੀ ਕੋਈ ਸੋਝੀ ਨਹੀਂ ਉਹ ਪਾਉਂਦੇ ਪ੍ਰਾਪਤ ਕਰਦੇ।
ਹਰ ਕਾ ਨਾਮ ਨਾ ਬੁਝੇ,
ਪਰਮੇਸ਼ੁਰ ਦਾ ਨਾਮ ਗੁਰਾਂ ਦੇ ਪਾਸੋਂ ਨਾਮ ਪੁੱਛਦੇ ਹੀ ਨਹੀਂ ਹਨ, ਪਰਮੇਸ਼ੁਰ ਦੇ ਨਾਮ ਨੂੰ ਸਮਝਦੇ ਨਹੀਂ ਹਨ।
ਅੰਤ ਗਿਆ ਪਛਤਾ,
ਐਸਾ ਪੁਰਖ ਅੰਤ ਨੂੰ ਆਪਣੇ ਮਨੁੱਖਾ ਜਨਮ ਨੂੰ ਪਾ ਕੇ ਐਵੇਂ ਗੁਆ ਕੇ ਪਛਤਾਪ ਕਰਦਾ ਗਿਆ ਹੈ ਦੁਨੀਆਂ ਤੋਂ।
ਇਹੋ ਮਨ ਕਾਸੀ ਸਭ ਤੀਰਥ ਸਿਮਰਤ,
ਇਹ ਭਾਈ ਮਨ ਜੇ ਚੰਗਾ ਬਣ ਜੇ ਇਹੋ ਹੀ ਕਾਸੀ ਹੈ, ਇਹੋ ਹੀ ਸਾਰੇ ਤੀਰਥ ਹੈ, ਇਹੋ ਹੀ ਸਾਰੀਆਂ ਸਿਮਰਤੀਆਂ।
ਸਤਿਗੁਰ ਦੀਆ ਬੁਝਾ,
ਬੁਝਾਤ ਹੈ ਮਨ ਵਿੱਚ ਹੀ ਕਾਸੀ ਹੈ, ਬ੍ਰਹਮ ਵਿਦਿਆ ਦੀ ਜਦੋਂ ਪ੍ਰਾਪਤੀ ਹੋਵੇ ਮਨ ਹੀ ਕਾਂਸੀ ਬਣਿਆ ਹੋਇਆ, ਤੇ ਜਦੋਂ ਮਨ ਸ਼ੁੱਧ ਹੋ ਜੇ ਵਿਸ਼ਿਆਂ ਵੱਲੋਂ ਉਦੋਂ ਮਨ ਚ ਹੀ ਸਾਰੇ ਤੀਰਥ ਹੈ। ਜਦੋਂ ਮਨ ਰਹਿਣੀ ਰੱਖਣ ਲੱਗ ਜੇ ਸਿਮਰਤੀਆਂ ਵਿੱਚ ਰੱਖਿਆ ਹੈ, ਜਿਸ ਪ੍ਰਕਾਰ ਰਹਿਤ ਦੱਸੀ ਹੋਈ ਹੈ ਸਿਮਰਤੀਆਂ ਅੰਦਰ, ਕਿਉਂ ਮਰਿਆਦਾ ਰੱਖਣੀ ਚਾਹੀਦੀ ਹੈ, ਸੋ ਦਾਤਣ ਹੈ ਪਾੜਨੀ ਚਾਹੀਦੀ ਹੈ, ਕੁਰਲਾ ਹੈ ਕਰਨਾ ਚਾਹੀਦਾ, ਇਤਿਹਾਸਿਕ ਸਿਮਰਤੀਆਂ ਵਿੱਚ ਦੱਸੀ ਹੋਈ ਹੈ ਜੋ ਮਰਿਆਦਾ। ਇਹ ਜਦੋਂ ਮਨ ਸ਼ੁੱਧ ਹੋ ਜਾਏ ਉਦੋਂ ਸਾਰੀਆਂ ਸਿਮਰਤੀਆਂ ਵੀ ਇਸ ਮਨ ਦੇ ਵਿੱਚ ਹੀ ਹਨ। ਇਹ ਮਨ ਕਾਂਸੀ ਸਭ ਤੀਰਥ ਹੈ, ਇਹ ਮਨ ਕਾਂਸੀ ਨਾਮ ਪ੍ਰਕਾਸ਼ ਰੂਪ ਜੋ ਪਰਮੇਸ਼ਰ ਹੈ ਉਹ ਜਦੋਂ ਇਹਦੇ ਅੰਦਰ ਪ੍ਰਾਪਤ ਹੋ ਜਾਂਦਾ ਮਨ ਦੇ, ਉਦੋਂ ਸਾਰਿਆਂ ਚ ਤੀਰਥ ਪਵਿੱਤਰ ਰੂਪ ਵੀ ਮਨ ਹੀ ਹੈ, ਅਤੇ ਸਿਮਰਤ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਜਦੋਂ, ਇਹ ਸਾਰੇ ਕਾਂਸੀ ਆਦਿਕ ਸਾਰੇ ਤੀਰਥ ਸਿਮਰਤੀਆਂ ਸਭ ਇਹਦੇ ਅੰਦਰ ਆ ਗਈਆਂ ਹਨ।
ਸਤਿਗੁਰ ਦੀਆ ਬੁਝਾ,
ਸਤਿਗੁਰ ਜੀ ਨੇ ਕਿਰਪਾ ਕਰਕੇ ਬੁਝਾ ਦਿੱਤਾ, ਸਮਝਾ ਦਿੱਤਾ ਹੈ।
ਅੱਠ ਸੱਠ ਤੀਰਥ ਤਿਸ ਸੰਗ ਰਹਿ,
68 ਤੀਰਥ ਉਹਨਾਂ ਮਹਾਂਪੁਰਖਾਂ ਦੇ ਨਾਲ ਰਹਿੰਦੇ ਹਰ ਵਕਤ ਇਸ਼ਨਾਨ ਕਰਾਉਣ ਨੂੰ।
ਜਿਨ ਹਰ ਹਿਰਦੈ ਰਹਿਆ ਸਮਾਜ,
ਹਿਰਦੇ ਚ ਹਰੀ ਪਰਮੇਸ਼ਰ ਹਰ ਵਕਤ ਮਿਲਿਆ ਰਹਿੰਦਾ, ਉਹਦੇ 68 ਤੀਰਥ ਇਸ਼ਨਾਨ ਕਰਾਉਂਦੇ ਹਨ। ਜਿਵੇਂ ਪੁੰਡਰੀਕ ਰਾਜਾ ਹੋਇਆ ਸਾਧ ਸੰਗਤ ਜੀ, ਬੜਾ ਪ੍ਰੇਮੀ ਸੀ ਇਹ, ਪਰਮੇਸ਼ਰ ਦਾ ਸਿਮਰਨ ਭਜਨ ਕਰਦਾ ਸੀ ਹਰ ਵਕਤ ਚਿੱਤ ਜੋੜ ਕੇ, ਅਤੇ ਕਿਸੇ ਸਾਧੂ ਨੇ ਆ ਕੇ ਤੀਰਥਾਂ ਦੇ ਮਹੱਤਵ ਦੀ ਮਹਿਮਾ ਇਹਨਾਂ ਦੇ ਪਾਸ ਕੀਤੀ, ਕਹਿਣ ਲੱਗੇ ਹੇ ਰਾਜਾ ਤੀਰਥਾਂ ਦੀ ਯਾਤਰਾ ਕਰਨੀ ਚਾਹੀਦੀ ਹੈ। ਰਾਜੇ ਨੇ ਸੰਕਲਪ ਕੀਤਾ ਕਿ ਮੈਂ ਯਾਤਰਾ ਕਰਿਆ ਵਾਂ। ਉਸ ਵੇਲੇ ਅੰਤਰਜਾਮੀ ਨੇ ਆਕਾਸ਼ਬਾਣੀ ਦੁਆਰਾ ਕਿਹਾ ਹੇ ਰਾਜਨ ਜਿਹੜਾ ਸਿਮਰਨ ਹੈ ਇਹਦੇ ਬਰਾਬਰ ਕੋਈ ਤੀਰਥ ਨਹੀਂ ਹਨ। ਕਹਿੰਦਾ ਜੀ ਮੈਨੂੰ ਤੀਰਥਾਂ ਦੇ ਦਰਸ਼ਨ ਤਾਂ ਕਰਾ ਦਿਓ। ਉਸ ਵੇਲੇ ਤੀਰਥਾਂ ਦਾ ਜਾਲੇ ਦੇ ਪਾਸ ਆ ਗਿਆ ਕਿ ਲੈ ਇਸ਼ਨਾਨ ਕਰ ਲੈ, ਇਹ ਸਾਰੇ ਤੀਰਥ ਤੇਰੇ ਕੋਲੇ ਆ ਗਏ ਹੈ। ਉਸ ਫਿਰ ਸਿਮਰਨ ਵਿੱਚ ਜੁੜ ਗਿਆ, ਇਸ਼ਨਾਨ ਕਰਕੇ ਉਹਦੀ ਭਾਵਨਾ ਇਉਂ ਪੂਰੀ ਕੀਤੀ ਸੀ। ਇਉਂ ਮਹਾਰਾਜ ਸਾਹਿਬ ਕਹਿੰਦੇ ਜਿਵੇਂ ਪੁੰਡਰੀਕ ਰਾਜੇ ਦੇ ਕੋਲੇ ਤੀਰਥ ਰੂਪ ਧਾਰ ਕੇ ਆਏ ਸੀ, ਆਵਾਜ਼ ਆਈ ਸੀ ਮੈਂ ਗੰਗਾ ਹੈ, ਮੈਂ ਕਾਂਤੀ ਹੈ, ਕਾਂਸੀ ਹੈ, ਦੁਆਰਕਾ ਹਾਂ, ਇਸ ਪ੍ਰਕਾਰ 68 ਤੀਰਥ ਜਿੰਨੇ ਹੈ ਸਾਰੇ ਉਹਦੀ ਸੰਗਤ ਵਿੱਚ ਹੀ ਰਹਿੰਦੇ ਹੈ। 68 ਘਾਟ ਜਿਹੜਾ ਹੈ ਸਰੀਰ ਦੇ ਅੰਦਰ 68 ਮੋਟੀਆਂ ਨਾੜਾਂ ਜਿਹੜੀਆਂ ਉਹਨਾਂ ਦਾ ਦਮਨ ਕੀਤਾ, ਜਿਸ ਨੇ ਅਨੰਤ ਹਾਟ ਆਦਿਕ ਇਹ ਯੋਗਾ ਅਭਿਆਸ ਦੁਆਰਾ ਚੀਜ਼ਾਂ ਪ੍ਰਾਪਤ ਹੁੰਦੀਆਂ, ਇਹ ਜਦੋਂ ਗੁਣ ਅੰਦਰ ਆਪ ਪ੍ਰਗਟ ਹੁੰਦੇ ਹੈ ਇਹ ਤੀਰਥ ਹੈ ਸਾਰੇ, ਉਹਦੇ ਸੂਖਮ ਰੂਪ ਕਰਕੇ ਨਾਲ ਰਹਿੰਦੇ ਹਨਗੇ। ਜਾਂ 68 ਮੂਰਖਤਾਈ ਨੂੰ ਜਿਨ੍ਹਾਂ ਨੇ 5 ਗਿਆਨ ਇੰਦਰੇ ਨੂੰ ਰੋਕ ਕਰਕੇ ਅਤੇ 3 ਗੁਣਾਂ ਨੂੰ ਰੋਕ ਕਰਕੇ 60 ਮੂਰਖਤਾਈ ਨੂੰ ਰੋਕ ਲਿਆ ਹੈ, 68 ਤੀਰਥ ਉਹਦੇ ਨਾਲ ਹਰ ਵਕਤ ਰਹਿੰਦੇ ਹਨਗੇ। 68 ਤੀਰਥਾਂ ਦੀ ਨਿਆਈ ਉਸ ਦੇ ਨਾਲ ਹਰੀ ਪਰਮੇਸ਼ਰ 68 ਤੀਰਥ ਜਾਂ ਸਾਧ ਭਗਤ ਰਹੇ ਤਾਂ ਵਿਕੁੰਠ ਜਾਂ ਨਾਮ ਉੱਚਰੇ। ਜਿੱਥੇ ਸੰਤ ਚਰਨ ਰੱਖਦੇ 68 ਤੀਰਥ ਉੱਥੇ ਬਣ ਜਾਂਦੇ ਹੈ, ਜਿੱਥੇ ਨਾਮ ਉੱਚਰਦੇ ਉਹ ਵਿਕੁੰਠ ਬਣ ਜਾਂਦਾ। ਇਸ ਪ੍ਰਕਾਰ 68 ਤੀਰਥ ਉਹਦੇ ਨਾਲ ਹੀ ਰਹਿੰਦੇ ਆਪਣੇ ਮਹਾਤਮ ਦੇ ਸਮੇਤ। ਜਿਵੇਂ 68 ਘਾਟ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਆ ਕੇ ਸਾਰੇ 68 ਘਾਟ ਆ ਕੇ ਵਿਸਾਖੀ ਵਾਲੇ ਦਿਨ ਤੇ ਦੀਪ ਵਾਲੇ ਦਿਨ ਆ ਕੇ ਆਪਣੀ ਮੈਲ ਲਾਉਣ ਵਾਸਤੇ ਅੰਮ੍ਰਿਤਸਰ ਸਾਹਿਬ ਸਰੋਵਰ ਚ ਆ ਕੇ ਸੂਹੋਂ ਰੂਪ ਧਾਰ ਕੇ ਮਿਲਦੇ ਹਨ ਕਿ ਸਾਡੇ ਜਿਹੜੇ ਲੋਕ ਪਾਪ ਕਰਕੇ ਮੈਲਾਂ ਲਾ ਪਾ ਜਾਂਦੇ ਹੈ ਉਹਨਾਂ ਇਹ ਨਾਮ ਦਾ ਤੀਰਥ ਹੈ ਸ੍ਰੀ ਅੰਮ੍ਰਿਤਸਰ ਸਾਹਿਬ। ਹਰਿਮੰਦਰ ਸਾਹਿਬ 'ਚ ਹਰ ਵਕਤ ਭਜਨ ਕੀਰਤਨ ਹੁੰਦਾ ਹੈ, ਇਹ ਸਾਡੀ ਮੈਲ ਇੱਥੇ ਲੈਂਦੀ ਹੈ। ਇਹ ਉਹਨਾਂ ਮਹਾਤਮਾ ਦੀ ਸੰਗਤ 'ਚ ਵੀ ਅਠਾਹਠ ਤੀਰਥ ਰਹਿੰਦੇ ਹਨ।
ਜਿਨ ਹਰ ਹਿਰਦੈ ਰਹਿਆ ਸਮਾਏ,
ਜਿਨ੍ਹਾਂ ਦੇ ਹਰੀ ਦਾ ਨਾਮ ਹਿਰਦੇ 'ਚ ਹਰ ਵਕਤ ਸਮਾਇਆ ਰਹਿੰਦਾ, ਮਿਲਿਆ ਰਹਿੰਦਾ, ਮਨ ਮਸਤ ਹੋਏ ਰਹਿੰਦੇ ਹਨ।
ਨਾਨਕ ਸਤਿਗੁਰ ਮਿਲਿਆ ਹੁਕਮ ਬੁੱਝਿਆ,
ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਜਿਨ੍ਹਾਂ ਨੂੰ ਹੁਕਮ ਆਗਿਆ ਨੂੰ ਬੁੱਝਿਆ ਪੁੱਛਿਆ ਗੁਰਾਂ ਤੋਂ ਸਮਝਿਆ ਹੈ,
ਏਕ ਵਸਿਆ ਮਨ ਆਏ,
ਵਾਹਿਗੁਰੂ ਮਨ 'ਚ ਆ ਵਸਿਆ ਹੈ ਗੁਰਾਂ ਦੇ ਉਪਦੇਸ਼ ਦੁਆਰਾ।
ਜੋ ਤੁਧ ਭਾਵ ਹੈ ਸਭ ਸੱਚ ਹੈ,
ਜਾਣਦੇ ਕਿ ਮਹਾਰਾਜ ਜੋ ਆਪ ਨੂੰ ਪਾਉਂਦਾ ਸਭ ਇਹ ਸੱਚ ਹੀ ਹੈ, ਸਤ ਸਰੂਪ ਹੈ ਤੂੰ, ਸਾਰਿਆਂ ਦੇ ਅੰਦਰ ਆਪ ਹੀ ਵਿਆਪਕ ਹੋਇਆ, ਜੋ ਕੁਛ ਵਰਦਾ ਸੱਚੀ ਹੈ,
ਸੱਚੀ ਰਹਿ ਸਮਾਏ,
ਇਸ ਪ੍ਰਕਾਰ ਸੱਚੇ ਸਰੂਪ ਵਿੱਚੋਂ ਸਮਾਏ ਰਹਿੰਦੇ, ਹਰ ਵਕਤ ਮਿਲੇ ਹੀ ਰਹਿੰਦੇ ਹਨ।
ਗੁਜਰੀ ਮਹੱਲਾ ਤੀਜਾ ਏਕੋ ਨਾਮ ਨਿਧਾਨ ਪੰਡਤ,
ਕਈ ਕੋਠੋਵਾਰੀਏ ਲੋਕ ਗੁਜਰੀ ਮਹੱਲਾ ਤ੍ਰੈ ਕਈ ਤਿੰਨ ਕਹਿ ਦਿੰਦੇ ਹੈ, ਇਸ ਕਰਕੇ ਸੰਕੇਤ ਤੀਜਾ ਅੱਖਰਾਂ 'ਚ ਲਿਖ ਕੇ ਵਿਖਾਇਆ ਵੀ ਨਾ ਤਾਂ ਗੁਜਰੀ ਮਹੱਲਾ ਤ੍ਰੈ ਕਹਿਣਾ ਤੇ ਨਾ ਤਿੰਨ ਕਹਿਣਾ ਤੀਜਾ ਕਹਿਣਾ, ਇਸੇ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਨਾਵਾਂ ਇਸ ਪ੍ਰਕਾਰ ਉਚਾਰਨਾ ਹੈ। ਪਾਤਸ਼ਾਹੀ ਦਸਵੀਂ ਕਹਿਣਾ ਦਸ ਨਹੀਂ ਕਹਿਣਾ, ਦਸ ਕਹਿਣ ਨਾਲ ਦਸ ਗਿਣਤੀ ਵੱਖੋ ਵੱਖਰੀ ਬਣੀ ਰਹੇਗੀ, ਇਸ ਕਰਕੇ ਤੀਜਾ ਤ੍ਰੈ ਦੇ ਥਾਂ ਕੋਠ ਵਾਰੀਏ ਤ੍ਰੈ ਕਹਿੰਦੇ ਗੁਜਰੀ ਮਹੱਲਾ ਤ੍ਰੈ ਗੁਜਰਾਤ ਕੇ ਜਿਹੜੇ ਲੋਕ ਹੈ, ਮਹਾਰਾਜ ਤੀਜਾ ਲਿਖ ਕੇ ਵਿਖਾਇਆ ਹੈ, ਇਸ ਕਰਕੇ ਗੁਜਰੀ ਮਹੱਲਾ ਤੀਜਾ ਕਹਿਣਾ ਹੈ, ਅੱਖਰਾਂ 'ਚ ਲਿਖਿਆ ਵੀ ਪੜ੍ਹਨਾ ਹੈ।
ਏਕੋ ਨਾਮ ਨਿਧਾਨ ਪੰਡਤ,
ਗੁਰੂ ਸਾਹਿਬ ਜੀ ਪੰਡਿਤ ਬੇਨੀ ਵਰਗੇ ਗੁਰੂ ਸਾਹਿਬ ਜੀ ਜੋ ਸ਼ਰਨ ਆਏ ਹੈ ਉਹਨਾਂ ਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ।
ਏਕੋ ਨਾਮ ਨਿਧਾਨ ਪੰਡਤ,
ਇਹ ਪੰਡਿਤ ਵਿਦਵਾਨ ਪੰਡਾ ਬੁੱਧੀ ਜੀ ਦੀ ਤਤ ਸ਼ਾਸਤਰ ਦੇ ਸਿਧਾਂਤ ਜਾਣਨ ਨੂੰ ਕੁਸ਼ਲ ਹੋਵੇ ਉਹਨੂੰ ਪੰਡਿਤ ਕਹੀਦਾ ਹੈ। ਸਤਿਗੁਰੂ ਜੀ ਨੇ ਕਿਹਾ ਸੋ ਪੰਡਿਤ ਜੋ ਤਿਹਾਂ ਗੁਣਾਂ ਕੀ ਪੰਡ ਉਤਾਰੇ, ਜਿਹੜਾ ਤਿੰਨਾਂ ਗੁਣਾਂ ਦੀ ਪੰਡ ਨੂੰ ਲਾ ਦੇ ਉਹ ਪੰਡਿਤ ਹੁੰਦਾ ਹੈ। ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ ਹੈ, ਸੋਧ ਹੈ, ਇਹ ਪੰਡ ਦੇ ਲੱਖਣ ਕੀਤੇ ਹਨ ਹਜ਼ੂਰ ਨੇ। ਏਕੋ ਨਾਮ ਨਿਧਾਨ ਪੰਡਿਤ, ਹੇ ਪੰਡਿਤ ਵਿਦਵਾਨ ਪੰਡਾ ਬੁੱਧੀ ਜੀ ਦੀ ਸਿਧਾਂਤ ਜਾਣਨ ਨੂੰ ਕੁਸ਼ਲ ਹੋਵੇ, ਇੱਕ ਨਾਮ ਹੀ ਖਜ਼ਾਨਾ ਹੈ ਸੱਚੇ ਪਾਤਸ਼ਾਹ ਕਹਿੰਦੇ ਇੱਕ ਵਿਦਾਇਤ ਰੂਪ ਦਾ।
ਸੁਣ ਸਿੱਖ ਸੱਚ ਸੋਈ,
ਇਹ ਸਤਿਗੁਰਾਂ ਦੁਆਰਾ ਸਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸਰਵਣ ਕਰ ਅਤੇ ਫਿਰ ਸਿੱਖ ਮੰਨਣ ਕਰ ਸਿੱਖਿਆ ਨੂੰ, ਫਿਰ ਨਿਰਾਸਨ ਕਰ ਕਮਾਈ ਕਰ ਸੱਚ ਸੋਈ, ਫਿਰ ਸੱਚ ਸਰੂਪ ਦਾ ਉਸੇ ਦਾ ਤੂੰ ਰੂਪ ਹੋ ਜਾਏਗਾ। ਇਹ ਸੁਣ ਲਾ ਸਿੱਖਿਆ ਕਿ ਸੱਚਾ ਇੱਕੋ ਸੋ ਆਪ ਹੀ ਹੈ।
ਦੂਜੇ ਭਾਏ ਜੇਤਾ ਪੜ੍ਹੈ,
ਜਿੰਨਾ ਦੁਆਇਤ ਭਾ ਲੈ ਕੇ ਪੜ੍ਹੇਗਾ ਪੜ੍ਹਾਈ ਕਰੇਗਾ,
ਪੜ੍ਹਤ ਗੁਣਤ ਸਦਾ ਦੁੱਖ ਹੋਏ,
ਚਾਹੇ ਤੂੰ ਪਾਠ ਪੜ੍ਹ ਲੈ ਵੇਦਾਂ ਦੇ ਵਿਆਕਰਨ ਦੇ, ਚਾਹੇ ਗੁਣਤ ਉਹਨਾਂ ਦੇ ਅਰਥ ਸਿੱਖ ਲੈ ਵਿਚਾਰ ਕਰ ਲੈ, ਸਦਾ ਆਤਮ ਆਨੰਦ ਦੀ ਪ੍ਰਾਪਤੀ ਦਾ ਸੁੱਖ ਨਹੀਂ ਤੈਨੂੰ ਹੋਣਾ, ਸਦਾ ਮੈਕੀ ਸੁਭਾਅ ਹੋਣੇ ਕਰਕੇ, ਈਰਖਾ ਕਰਕੇ, ਜਲਪਾ ਬਤੰਡਾ ਵਾਦ ਆਕਾਂ 'ਚ ਪੈਣੇ ਕਰਕੇ ਸਦਾ ਜੰਮਣ ਮਨ ਦੇ ਦੁੱਖ ਕਲੇਸ਼ਾਂ ਦੀ ਪ੍ਰਾਪਤੀ ਹੋਵੇਗੀ।
ਹਰ ਚਰਨੀ ਤੂੰ ਲਾਗ ਰਹੋ,
ਹੇ ਭਾਈ ਹਰੀ ਦੇ ਚਰਨਾਂ ਕਮਲਾਂ ਤੂੰ ਚਿੱਤ ਨੂੰ ਜੋੜ ਕੇ ਲੱਗਾ ਰਹੋ, ਹੇ ਪਿਆਰਿਆ
ਗੁਰ ਸ਼ਬਦ ਸੋਝੀ ਹੋਈ,
ਇਹ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਉਣੇ ਕਰਕੇ ਸੋਝੀ ਸਮਝ ਹੋਈ ਹੈ ਜਿਸ ਕਿਸੇ ਨੂੰ ਹੋਈ ਹੈ।
ਹਰ ਰਸ ਰਸਨਾ ਚਾਖ ਤੂੰ,
ਹੇ ਭਾਈ ਹਰੀ ਦੇ ਰਸ ਨੂੰ ਹਿਰਦੇ 'ਚ ਵੀ ਵਸਾ ਤੇ ਰਸਨਾ ਕਰਕੇ ਵੀ ਚੱਖ ਧਾਰਨ ਕਰ ਤੂੰ,
ਤਾਂ ਮਨ ਨਿਰਮਲ ਹੋਈ,
ਤਾਂ ਤੇਰਾ ਮਨ ਵਿਕਾਰਾਂ ਦੀ ਮੈਲ ਤੋਂ ਨਿਰਮਲ ਸ਼ੁੱਧ ਹੋ ਜਾਏਗਾ, ਮਨ ਵਿਖੇ ਪਾਲਕਾਂ ਤੋਂ
ਰਹਾਉ। ਸਤਿਗੁਰ ਮਿਲਿਆ ਮਨ ਸੰਤੋਖੀ ਹੈ,
ਵਿਸਰਾਮ ਦੇ ਕੇ ਕਹਿੰਦੇ ਸਤਿਗੁਰਾਂ ਨਾਲ ਮਿਲ ਕਰਕੇ ਮਨ ਪੂਰਾ ਸੰਤੁਸ਼ਟ ਹੁੰਦਾ, ਨਹੀਂ ਤਾਂ ਸੰਤੋਖ ਨਹੀਂ ਆਉਂਦਾ, ਬਿਨਾਂ ਸੰਤੋਖ ਨਹੀਂ ਕੋ ਰਾਜ ਹੈ, ਸੁਪਨ ਮਨੋਰਥ ਬਿਰਥੇ ਸਭ ਕਾਜ ਹੈ, ਵੇਖਣੇ ਸੁਣਨੇ ਸੁੰਘਣੇ ਕਰਕੇ ਸੰਤੋਖ ਨਹੀਂ ਹੁੰਦਾ, ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਪੂਰਾ ਸੰਤੋਖ ਆਉਂਦਾ ਹੈ।
ਤਾਂ ਫਿਰ ਤ੍ਰਿਸ਼ਨਾ ਭੂਖ ਨਾ ਹੋ,
ਜਦੋਂ ਗੁਰਾਂ ਨਾਲ ਮਿਲ ਕੇ ਜੈਸਾ ਲਾਭ ਪ੍ਰਾਪਤ ਹੋਵੇ, ਜੋ ਤੂੰ ਦੇ ਤਹੀਂ ਇਹ ਤ੍ਰਿਪਤ ਹੈ, ਅੰਨ ਕਦੋਂ ਧਾਵੋ, ਇਹੋ ਜਿਹਾ ਸੰਤੋਖ ਜਦੋਂ ਆ ਗਿਆ ਫਿਰ ਤਾਂ
ਫਿਰ ਤ੍ਰਿਸ਼ਨਾ ਭੂਖ ਨਾ ਹੋ,
ਫਿਰ ਤੈਨੂੰ ਤ੍ਰਿਸ਼ਨਾ ਦੀ ਭੁੱਖ ਨੀ ਭਾਈ ਕਦੇ ਵੀ ਹੋਵੇਗੀ ਲੱਗੇਗੀ।
ਨਾਮ ਨਿਧਾਨ ਪਾਇਆ,
ਇਹ ਨਾਮ ਦਾ ਖਜ਼ਾਨਾ ਜਿਨ੍ਹਾਂ ਨੇ ਗੁਰਾਂ ਦੇ ਪਾਸੋਂ ਪਾ ਲਿਆ ਹੈ,
ਪਰ ਘਰ ਜਾਏ ਨਾ ਕੋ,
ਉਹ ਪਰਾਏ ਘਰ ਦੇਵੀ ਕੋ ਕੁਹਰਨੇ ਦੀ, ਕੋ ਬੰਨੇ ਦੀ, ਕੋ ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੱਕਾ ਸਰਗੁਣ ਦਾ ਇਹ ਪਰਾਇਆ ਘਰਾਂ 'ਚ ਵੀ ਪੂਜਣ ਵਾਸਤੇ ਜਾਵੇਗਾ ਵੀ ਰੋਟੀ ਪਕਾਉਂਦੇ ਰਹਿਣ, ਸੁਲਤਾਨ ਦੇ ਹੀ ਦੀ ਹਾਲਤ ਨਹੀਂ ਹੋਵੇਗੀ, ਉਹ ਦੇਵੀ ਦੇਵਤਿਆਂ ਦੀ ਨਹੀਂ ਪੂਜਾ ਕਰੇਗਾ, ਪਰਾਏ ਘਰ ਜੂਨਾਂ ਵਿੱਚ ਨਹੀਂ ਜਾਵੇਗਾ, ਪਰਾਏ ਘਰ ਕਾਮ ਕ੍ਰੋਧ ਆਦਿਕਾਂ ਦੀ ਸੰਗਤ 'ਚ ਨਹੀਂ ਜਾਵੇਗਾ, ਪਰ ਘਰ ਗੁਰਮਤ ਤੋਂ ਉਲਟ ਜੋ ਪੁਰਸ਼ਣਗੇ ਉਹਨਾਂ ਦੇ ਮਤਾਂ ਮਤਾਂਤਰਾਂ ਭੇਖਾਂ 'ਚ ਨਹੀਂ ਜਾਵੇਗਾ ਕੋਈ ਵੀ।
ਕਥਨੀ ਬਦਨੀ ਜੇ ਕਰੇ,
ਜੇ ਕੋਈ ਕਥਾ ਕਰਨੀ ਸਿੱਖ ਲਵੇ ਤੇ ਬਦਨੀ ਕਵੀਸ਼ਰੀ ਕਰਨੀ ਸਿੱਖ ਲਵੇ,
ਮਨਮੁਖ ਬੂਝ ਨਾ ਹੋ,
ਧਾਰਨਾ ਕਰੇ ਬਗੈਰ ਗੁਰਾਂ ਦੇ ਉਪਦੇਸ਼ ਤੋਂ, ਭਾਵੇਂ ਕਿੰਨੀ ਕਥਾ ਕਰ ਲਵੇ ਕਿੰਨੀ ਕਵੀਸ਼ਰੀ ਕਰ ਲਵੇ ਤਾਂ ਵੀ,
ਤਾਂ ਫਿਰ ਕਥਾ ਬੂਝ ਨਾ ਹੋ।
ਜੇ ਮਨ ਨੂੰ ਮੁਖੀ ਰੱਖੇ, ਮਨ ਦੇ ਅੱਖ ਹੀ ਲੱਗੇ, ਗੁਰਮੁਖ ਨਾ ਬਣੇ ਤਾਂ ਬੂਝ ਸਮਝ ਨਹੀਂ ਹੋ ਸਕਦੀ ਪਰਮੇਸ਼ੁਰ ਦੀ।
ਸੋ ਮੂਰਖ ਗੁਰਮਤੀ ਘੱਟ ਚਾਨਣ,
ਜਿਹਨਾਂ ਨੂੰ ਗੁਰਮਤ ਦੀ ਪ੍ਰਾਪਤੀ ਉਹ ਗੁਰਮੁਖ ਬਣੇ ਹੈ, ਉਹਨਾਂ ਦੇ ਘੱਟ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਦਾ ਚਾਨਣਾ ਪ੍ਰਕਾਸ਼ ਹੋਇਆ ਹੈ।
ਹਰ ਨਾਮ ਪਾਵੈ ਸੋ,
ਭਾਈ ਗਿਆਨ ਕਰਕੇ ਪਰਮੇਸ਼ੁਰ ਦੇ ਨਾਮ ਦੀ ਜੀਵਨ ਮੁਕਤੀ ਵਾਸਤੇ ਪ੍ਰਾਪਤੀ ਕਰਦੇ ਸੋ ਪੁਰਖ।
ਸੁਣ ਸ਼ਾਸਤਰ ਤੂੰ ਨਾ ਬੁੱਝਹੀ,
ਇਹ ਭਾਈ ਤੂੰ ਇਹ ਸੁਣਿਆ ਸਾਰੇ ਸ਼ਾਸਤਰ 18 ਪੁਰਾਣ 6 ਸ਼ਾਸਤਰ, ਫਿਰ ਵੀ ਤੂੰ ਸਮਝਦਾ ਨਹੀਂ ਹੈ ਆਪਣੇ ਆਤਮਾ ਨੂੰ,
ਤਾਂ ਫਿਰ ਹੈ ਬਾਰੂ ਬਾਰ
12 ਚ ਕਦੇ ਕੋਈ ਮੇਥੋਂ ਕਥਾ ਕਰਾ ਲਓ, ਕਦੇ ਕੋਈ ਮੈਨੂੰ ਇਹ ਪੂਜਾ ਦੇ ਦਿਓ, ਇਹ ਬਾਰ ਬਾਰ ਤੁਰਿਆ ਫਿਰਦਾ ਦੇਵੀ ਦੇਵਤਿਆਂ ਦੇ ਬਾਰ ਬਾਰ 'ਚ, ਕਦੇ ਭੈਰੋਂ ਦੀ ਉਪਾਸ਼ਨਾ ਕਰ ਲਈ, ਕਦੇ ਹੋਰ ਕਿਸੇ ਦੇਵਤੇ ਨੂੰ ਮਨਾ ਲਿਆ, ਇਉਂ ਬਾਰ ਬਾਰ ਜੂਨਾ ਜੂਨਾ 'ਚ ਭਰਮਦਾ ਫਿਰਦਾ ਹੈ ਤੇ ਬਾਰ ਬਾਰ 12 ਦਰਾਂ ਦਰਾਂ ਵਿੱਚ ਭਟਕਦਾ ਫਿਰਦਾ ਹੈ, ਬਾਰ ਬਾਰ ਸੰਸਾਰ ਦੇ ਅੰਦਰ ਤਾਂ ਦੁਨੀਆਂ ਦੇ ਬਾਹਰ 'ਚ ਫਿਰਦਾ ਹੈ।
ਸੋ ਮੂਰਖ ਜੋ ਆਪ ਨਾ ਪਛਾਣ,
ਉਹਦਾ ਨਾ ਹੀ ਮੂਰਖ ਹੈ ਨਾ ਭਾਈ, ਜਿਹੜਾ ਆਪਣੇ ਆਤਮਾ ਦੀ ਪਛਾਣ ਨਾ ਕਰ ਸਕੇ।
ਸੱਚ ਨਾ ਧਰੇ ਪਿਆਰ,
ਮਾਰਾ ਆਤਮਾ ਦੀ ਪਛਾਣ ਕਿਵੇਂ ਹੁੰਦੀ, ਕਹਿੰਦੇ ਸੱਚੇ ਨਾਮ 'ਚ ਪਿਆਰ ਕਰੇ ਜੇ, ਸੋ ਸੱਚ ਵਿੱਚ ਪਿਆਰ ਨਹੀਂ ਧਾਰਦਾ ਹੈ ਜੋ ਪੁਰਖ।
ਸੱਚਾ ਜਗਤ ਡਹਿਕਾਇਆ,
ਸੱਚੇ ਪਾਤਸ਼ਾਹ ਨੂੰ ਜੀਆਂ ਦੀ ਕਰਨੀ ਅਨੁਸਾਰ ਜਿਹੇ ਜੇ ਮੰਦੇ ਚੰਗੇ ਕੰਮ ਕੀਤੇ ਹੈ ਉਹਨਾਂ ਸਕਾਮੀਆਂ ਨੂੰ ਵੀ ਸਵਰਗ ਆਦਿਕਾਂ ਦੀ ਵਾਸ਼ਨਾ 'ਚ, ਮੰਦ ਕਰਮੀਆਂ ਨੂੰ ਟੇਢੀਆਂ ਜੂਨਾਂ 'ਚ ਭੜਕਾਉਣ ਰੂਪ ਇਹ ਸੱਚੇ ਨੂੰ ਉਹਨਾਂ ਦੇ ਕਰਮਾਂ ਦਾ ਫਲ ਦਿੱਤਾ, ਜਿਹਾ ਜਿਹਾ ਮੂੰਹ ਉਹੀ ਚਪੇੜ ਮਾਰੀ ਹੈ ਡਹਿਕਾਇਆ ਭਟਕਾ ਦਿੱਤਾ ਹੈ।
ਕਹਿਣਾ ਕਸ਼ੂ ਨਾ ਜਾ,
ਸਾਰਿਆਂ ਨੂੰ ਕਰਮਾਂ ਦਾ ਜੇ ਫਲ ਦਿੱਤਾ ਹੈ, ਜੇ ਕਹੀਏ ਹੇ ਮਾਰਾ ਐ ਨਾ ਐ ਕਰ, ਇਹ ਮਾਰਾ ਨੂੰ ਆਪਣੇ ਵੱਲੋਂ ਕਹਿਣਾ ਨਹੀਂ ਕੁਛ ਜਾਂਦਾ, ਉਹ ਜਾਣਦਾ ਹੈ ਸੱਚੇ ਪਾਤਸ਼ਾਹ ਜਿਹੇ ਜੇ ਕਿਸੇ ਨੇ ਕਰਤੂਤ ਕੀਤੀ ਹੈ ਉਹਦੇ ਅਨੁਸਾਰ ਫਲ ਭੁਗਤਾ ਰਿਹਾ ਹੈ।
ਨਾਨਕ ਜੋ ਤਿਸ ਭਾਵੈ ਸੋ ਕਰੇ,
ਇਹ ਆਪਾਂ ਨੂੰ ਕੀ ਚਾਹੀਦਾ ਹੈ ਕਿ ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਹੈ ਉਸ ਤਰ੍ਹਾਂ ਕਰੇ ਤਾਂ ਭਾਈ ਮੁਕਤ ਹੋਵੇਗਾ।
ਜਿਉ ਤਿਸ ਕੀ ਰਜਾ,
ਸ਼ਾਸਤਰਾਂ ਦੁਆਰਾ ਉਹਦੀ ਆਗਿਆ ਹੈ ਭਾਣਾ ਮੰਨਣ ਦੀ, ਇਸ ਤਰ੍ਹਾਂ ਚੱਲੇ ਤੇ ਫਿਰ ਇਹ ਦਹਿਕਣ ਤੋਂ ਭਟਕਣ ਤੋਂ ਹਟ ਜਾਂਦਾ ਹੈ, ਭੁੱਲਣੋਂ ਹਟ ਜਾਂਦਾ ਹੈ। ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਉਹ ਪਿੱਛੇ ਕਰਦਾ ਸੀ, ਅੱਗੇ ਨੂੰ ਹੁਣ ਜਿਵੇਂ ਉਸਦੀ ਰਜਾ ਵੀ ਕਰੇਗੀ ਕਰੇਗਾ, ਉਹਦਾ ਭਾਣਾ ਮੰਨਣਾ ਚਾਹੀਦਾ ਹੈ। ਗੁਰਮੁਖ ਤੇਰਾ ਭਾਣਾ ਭਾਵ ਹੈ, ਇਹ ਤੀਜੇ ਪਾਤਸ਼ਾਹ ਜੀ ਨੇ ਪਵਿੱਤਰ ਸ਼ਬਦ ਉਚਾਰੇ ਹਨ। ਸਤ